गुरु प्यारी सात संगत जी, वाहिगुरु जी का खालसा, वाहिगुरु जी की फतेह। भाई वीर सिंह जी की कमोलक लिखत है संत गाथा, उस विच पहला जड़ा जीवन है, जीवन श्री संत राम किशन जी, उसका अगला हिस्सा। आओ प्यार नाल सरवण करिए जी। इसी तरह एक दिन एक तहसीलदार धर्मसालों लंघिया, ਤਾਂ ਉਸਨੇ ਡਿੱਠਾ ਕਿ ਧਰਮਸਾਲ ਦੇ ਬਾਹਰ ਡੰਗਰਾਂ ਦੇ ਪਾਣੀ ਪੀਣ ਦਾ ਚੁਬੱਚਾ ਕੱਚਾ ਹੈ, ਜਿਸ ਵਿੱਚੋਂ ਕਦੇ ਪਾਣੀ ਬਾਹਰ ਨਿਕਲ ਜਾ ਕੇ ਚਿੱਕੜ ਹੋ ਜਾਂਦਾ ਹੈ। ਇਹ ਵੇਖ ਕੇ ਆਪਨੇ ਪੁੱਛਿਆ ਕਿ ਇਹ ਕੀ ਥਾਂ ਹੈ? ਕਿਸੇ ਕਿਹਾ ਧਰਮਸਾਲ ਹੈ। ਕਹਿਣ ਲੱਗਾ, ਧਰਮਸਾਲ ਉੱਪਰ 5 ਰੁਪਏ ਜੁਰਮਾਨਾ ਕਰਦਾ ਹਾਂ, ਅੱਗੋਂ ਨੂੰ ਚੁਬੱਚਾ ਪੱਕਾ ਬਣਾਓ। ਇਹ ਸੱਜਣ ਸਿੱਖ ਸੀ, ਪਿਛਲੇ ਪਿੰਡਾਂ ਵਿੱਚ ਇਸੇ ਤਰ੍ਹਾਂ ਸਫਾਈ ਦੇ ਕਾਰਨ ਲੋਕਾਂ ਨੂੰ ਸਮਝਾਉਂਦਾ, ਧਮਕਾਉਂਦਾ ਅਤੇ ਯੋਗ ਜੁਰਮਾਨੇ ਕਰਦਾ ਆ ਰਿਹਾ ਸੀ। ਇੱਥੇ ਵੀ ਚਿੱਕੜ ਦੇਖ ਕੇ ਅਤੇ ਇਸ ਖਿਆਲ 'ਤੇ ਕਿ ਕੋਈ ਇਹ ਨਾ ਸਮਝੇ ਕਿ ਮੈਂ ਇੱਕ ਸਿੱਖ ਸਾਧੂ ਦੀ ਰਿਆਇਤ ਕੀਤੀ ਹੈ, ਜੁਰਮਾਨਾ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਚਪੜਾਸੀ ਜੁਰਮਾਨਾ ਲੈਣ ਆ ਗਿਆ ਤਾਂ ਭਾਈ ਲੁਣੀਂਦੇ ਰਾਮ ਨੇ ਸੰਤਾਂ ਨੂੰ ਜਾ ਦੱਸਿਆ, ਸਾਹਿਬ ਜੀ ਤਹਿਸੀਲਦਾਰ ਧਰਮਸਾਲ ਉੱਪਰ 5 ਰੁਪਏ ਚੱਟੀ ਲਾ ਗਿਆ ਹੈ ਅਤੇ ਹੁਕਮ ਦੇ ਗਿਆ ਹੈ ਕਿ ਚੁਬੱਚਾ ਪੱਕਾ ਕਰੋ, ਅਤੇ ਚਪੜਾਸੀ ਰੁਪਏ ਲੈਣ ਲਈ ਆਇਆ ਹੈ। ਭਾਈ ਸਾਹਿਬ ਸੁਣ ਕੇ ਬੋਲੇ, ਧਰਮਸਾਲਾਂ ਉੱਪਰ ਚੱਟੀ? ਇਹ ਚੱਟੀ ਅਸਾਂ ਉੱਪਰ ਹੋ ਸੀ। ਹੈਂ, ਅੱਛਾ ਭਾਈ ਦਿਓ 5 ਰੁਪਏ। ਫਿਰ ਧੰਨ ਬਾਬਾ ਨਾਨਕ, ਧੰਨ ਬਾਬਾ ਨਾਨਕ ਕਹਿੰਦੇ ਆਪ ਅੰਦਰ ਚਲੇ ਗਏ। ਭਾਈ ਲੁੜੀਂਦੇ ਰਾਮ ਨੇ 5 ਰੁਪਏ ਦੇ ਕੇ ਚਪੜਾਸੀ ਤੋੜ ਦਿੱਤਾ। ਹੁਣ ਪਾਣਾ ਕਰਤਾਰ ਦਾ ਇਹ ਵਰਤਿਆ ਕਿ ਤਹਿਸੀਲਦਾਰ ਨਾਲੇ ਦੇ ਪੁਲ ਕੋਲ ਘੋੜੇ ਤੋਂ ਡਿੱਗ ਕੇ ਟੋਏ ਵਿੱਚ ਜਾ ਪਿਆ ਅਤੇ ਗੋਡੇ ਦੀ ਛੂਣੀ ਦੀ ਹੱਡੀ ਜ਼ਰਬ ਖਾ ਗਈ। ਬੁਰੇ ਹਾਲ ਡੇਰੇ ਅਪੜਿਆ। ਜਿਹੜੇ ਲੋਕ ਦੇਖਣ ਗਏ ਸਭ ਨੇ ਆਖਿਆ ਕਿ ਆਪ ਨੇ ਗੁਰਦੁਆਰੇ ਦੀ ਬੇਅਦਬੀ ਕੀਤੀ ਹੈ ਤਾਂ ਆਪ ਨੂੰ ਇਹ ਸੱਟ ਲੱਗੀ ਹੈ। ਭਾਈ ਸਾਹਿਬ ਤਾਂ ਸ਼ਰਾਬ ਦੇਣ ਵਾਲੇ ਨਹੀਂ, ਪਰ ਗੁਰਦੁਆਰੇ ਦੀ ਬੇਅਦਬੀ ਦੇ ਵਾਕ ਸੁਣ ਕੇ ਆਪ ਦੇ ਚਿੱਤ ਨੇ ਜ਼ਰੂਰ ਦੁੱਖ ਮੰਨਿਆ ਹੋਊ, ਕਿਉਂ ਜੋ ਆਪ ਡਾਢੇ ਗੁਰੂ ਪ੍ਰੇਮੀ ਹਨ, ਕਰਨੀ ਵਾਲੇ ਅਤੇ ਕਣੀ ਵਾਲੇ ਮਹਾਂਪੁਰਖ ਹਨ। ਤਹਿਸੀਲਦਾਰ ਨੂੰ ਵੀ ਇਹ ਗੱਲ ਦਿਲ ਲੱਗੀ। ਫਿਰ ਆਪਣੇ ਆਪ ਨੂੰ ਕਿਸੇ ਤੋਂ ਚੁਕਵਾ ਕੇ ਧਰਮਸਾਲੇ ਹਾਜ਼ਰ ਹੋਇਆ, ਪਤਾਸੇ ਪ੍ਰਸ਼ਾਦ 10 ਰੁਪਏ ਅਰਦਾਸ ਲਿਆਇਆ ਅਤੇ ਗੁਰੂ ਹਜ਼ੂਰ ਤਨਖਾਹ ਮੰਨੀ। ਤਦ ਸੰਤ ਰਾਮ ਕਿਸ਼ਨ ਜੀ ਨੇ ਅਰਦਾਸਾ ਸੋਧਿਆ ਅਤੇ ਗੁਰੂ ਕੇ ਹਜ਼ੂਰੋਂ ਬਖਸ਼ਵਾਇਆ। ਤਹਿਸੀਲਦਾਰ ਕੁਝ ਚਿਰ ਬਾਅਦ ਰਾਜ਼ੀ ਹੋ ਗਿਆ। ਚੁਬੱਚਾ ਉਸਨੇ ਸੱਚੇ ਗੁਰਸਿੱਖ ਵਾਂਗੂ ਆਪਣੇ ਖਰਚ 'ਤੇ ਪੱਕਾ ਕਰਵਾ ਦਿੱਤਾ ਅਤੇ ਜਿੰਨਾ ਚਿਰ ਸ਼ਾਹਪੁਰ ਰਿਹਾ, ਹਰ ਸ਼ੁੱਕਰਵਾਰ ਪ੍ਰਸ਼ਾਦ ਲੈ ਕੇ ਗੁਰਦੁਆਰੇ ਹਾਜ਼ਰ ਹੁੰਦਾ ਅਤੇ ਕੀਰਤਨ ਸੁਣਦਾ ਰਿਹਾ। ਆਪ ਦਾ ਨਾਮ ਹਰੀ ਸਿੰਘ ਸੀ। ਇੱਕ ਹੋਰ ਵਾਰਤਾ। ਗਰਮੀ ਜ਼ੋਰਾਂ ਦੀ ਸੀ, ਅਜੇ ਮੈਦਾਨਾਂ ਵਿੱਚ ਮੀਂਹ ਨਹੀਂ ਸਨ ਪਏ ਕਿ ਪਹਾੜਾਂ ਵਿੱਚ ਕੜਪਾਟਵੇਂ ਮੀਂਹ ਵਸੇ। ਬੱਦਲਾਂ ਦੀ ਕਨਕੋਰ ਹੇਠਾਂ ਨੂੰ ਵੀ ਆਈ, ਪਰ ਮੈਦਾਨਾਂ ਵਿੱਚ ਅਜੇ ਇਹ ਵਸੇ ਨਹੀਂ ਸੇ ਕਿ ਪੰਜਾਬ ਦੇ ਦਰਿਆ ਚੜ੍ਹ ਗਏ। ਹੁਣ ਇੱਥੇ ਵੀ ਬਰਸਾਤ ਸ਼ੁਰੂ ਹੋ ਗਈ। ਜਿਹਲਮ ਦਰਿਆ ਆਪਣੇ ਵਿੱਚ ਕਸ਼ਮੀਰ ਦਾ ਪਾਣੀ, ਇਸ ਦੇ ਪਿਛਲੇ ਅਤੇ ਉਦਾਲੇ ਅਤੇ ਦੂਰ ਦੂਰ ਦੇ ਪਰਬਤਾਂ ਦਾ ਪਾਣੀ, ਡਲ ਅਤੇ ਵੁੱਲਰ ਦੇ ਉਛਾਲੇ ਦਾ ਪਾਣੀ, ਕ੍ਰਿਸ਼ਨ ਗੰਗਾ ਅਤੇ ਕਾਗਾਨ ਨਦੀਆਂ ਅਤੇ ਅਨੇਕਾਂ ਪਰਬਤਾਂ ਦਾ ਪਾਣੀ ਲੈ ਕੇ ਵਹਿੰਦਾ ਚੜ੍ਹ ਪਿਆ ਅਤੇ ਰੁੱਖ ਸ਼ਾਹਪੁਰ ਸ਼ਹਿਰ ਨੂੰ ਢਾਹ ਲਾਉਣ ਵੱਲ ਹੋ ਪਿਆ। ਆਖਦੇ ਹਨ ਕਿ ਐਸੀ ਢਾਹ ਸੀ ਕਿ ਟਿੱਬੇ ਟਿੱਬੇ ਜਿਹੜੀ ਚਿਲਕੰਡਿਓਂ ਛੁੱਟ ਕੇ ਗਣੈ ਗਣੈ ਕਰਦੀ ਪਰਵਾਹ ਵਿੱਚ ਪੈਂਦੀ ਸੀ। ਸ਼ਹਿਰ ਦੇ ਲੋਕ ਭੈਭੀਤ ਹੋ ਗਏ। ਬਹੁਤ ਸਲਾਹ ਮਸ਼ਵਰੇ ਮਗਰੋਂ ਸਾਰੇ ਸ੍ਰੀ ਸੰਤ ਜੀ ਪਾਸ ਆਏ। ਜਿਸ ਸੱਜਣ ਤੋਂ ਅਸਾਂ ਹਾਲ ਸੁਣਿਆ ਸੀ, ਉਹ ਦੱਸਦੇ ਸਨ ਕਿ ਦਰਿਆ ਦੇ ਚੜ੍ਹਨ ਅਤੇ ਢਾਹ ਲਾਉਣ ਦਾ ਹਾਲ ਸੁਣ ਕੇ ਭਾਈ ਰਾਮ ਕਿਸ਼ਨ ਜੀ, ਜੋ ਆਪਣੇ ਧੰਨ ਗੁਰੂ ਨਾਨਕ ਦੀ ਧੁਨੀ ਵਿੱਚ ਮਗਨ ਬੈਠੇ ਸੇ, ਬੋਲੇ, ਜਿੱਧਰ ਹੱਥ ਰਜਾਏ ਵੈਣ ਅਤੇ ਦਾਊਂ ਗਊਂ ਕਰੇ, ਅਤੇ ਆਪਣੇ ਅੰਤਰਮੁਖ ਰੰਗ ਵਿੱਚ ਫਿਰ ਮਗਨ ਹੋ ਗਏ। ਫਿਰ ਕੋਈ ਪ੍ਰੇਮੀ ਸੱਜਣ ਬੋਲੇ, ਮਹਾਰਾਜ, ਦਰਿਆ ਦਾ ਰੁੱਖ ਸ਼ਹਿਰ ਬਣੇ ਹੈ, ਗੁਰੂ ਕੇ ਸਿੱਖਾਂ ਦੇ ਅਤੇ ਸ੍ਰਿਸ਼ਟੀ ਦੇ ਘਰ ਹਨ, ਬਾਲ ਬੱਚੇ ਹਨ, ਸਾਰੀ ਸ੍ਰਿਸ਼ਟੀ ਨੂੰ ਕਸ਼ਟ ਹੋਵੇਗਾ। ਆਪ ਸੁਣਦੇ ਰਹੇ। ਫਿਰ ਪ੍ਰੇਮੀ ਬੋਲੇ, ਸੱਚੇ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਦੁਆਰਾ ਸ਼ਹਿਰ ਵਿੱਚ ਹੈ, ਦਰਿਆ ਦਾ ਰੁੱਖ ਇੱਧਰ ਨੂੰ ਹੈ, ਪਾਤਸ਼ਾਹ ਕੋਈ ਮਿਹਰ ਕਰੋ। ਤਾਂ ਆਪ ਬੋਲੇ, ਤੋਬੀ ਲੇਖਾ ਦੇਵਣਾ, ਤੋਬੀ ਲੇਖਾ ਦੇਵਣਾ, ਕੰਧੀ ਵਹਿਣ ਨਾ ਟਾਏ, ਕੰਧੀ ਵਹਿਣ ਨਾ ਟਾਏ। ਸਾਧ ਸੰਗਤ ਜੀ, ਪ੍ਰਸ਼ਾਦ ਤਿਆਰ ਕਰੋ, ਚਲੋ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਜਿਵੇਂ ਰਜ਼ਾ ਰਜ਼ਾ ਰਜ਼ਾ, ਧੰਨ ਗੁਰੂ ਨਾਨਕ ਤੇਰੀ ਰਜ਼ਾ। ਪ੍ਰਸ਼ਾਦ ਤਿਆਰ ਹੋ ਗਿਆ, ਆਪ ਕੀਰਤਨ ਕਰਦੇ ਉੱਠ ਕੇ ਟੁਰ ਪਏ। ਮਗਰੇ ਸੰਗਤ ਟੁਰ ਪਈ, ਸ਼ਹਿਰ ਦੇ ਲਹਿੰਦੇ ਪਾਸੇ ਟੁਰੀ ਗਏ। ਸ਼ਬਦਾਂ ਦੀ ਕਨਕੋਰ ਲੱਗ ਰਹੀ ਸੀ, ਮਾਨੋ ਧਰਤੀ 'ਤੇ ਅਰਸ਼ਾਂ ਦੀ ਧੁਨ ਵੱਜ ਰਹੀ ਸੀ। ਇੱਕ ਬੌੜ ਆ ਗਿਆ, ਪਾਸ ਹੀ ਦਰਿਆ ਢਾਲ ਆ ਰਿਹਾ ਸੀ। ਇੱਥੇ ਆਪ ਖੜੋ ਗਏ, ਹੱਥ ਜੋੜ ਲਏ, ਗਲ ਪੱਲਾ ਪਾ ਲਿਆ। ਪਵਿੱਤਰ ਮੁਖੜੇ ਨੇ ਪਵਿੱਤਰ ਦਸਾਂ ਗੁਰਾਂ ਦੇ ਨਾਮ ਲਏ। ਵਾਹਿਗੁਰੂ ਦੀ ਧੁਨ ਗੂੰਜੀ, ਸਾਰਾ ਅਰਦਾਸਾ ਸੋਧਿਆ। ਫਿਰ ਨੈਣ ਖੋਲੇ, ਬੁੱਕ ਭਰ ਕੇ ਪ੍ਰਸ਼ਾਦ ਦਾ ਦਰਿਆ ਵਿੱਚ ਵਗਾਇਆ ਅਤੇ ਭਰਵੀਂ ਆਵਾਜ਼ ਵਿੱਚ ਕਿਹਾ, ਖਾ ਗੁਰੂ ਕਾ ਪ੍ਰਸ਼ਾਦ ਦਰਿਆਵਾ, ਦੂਰ ਜਾ ਵਗ, ਦੂਰ ਜਾ ਵਗ, ਸ਼ਹਿਰ ਦੀ ਢਾਹ ਛੋੜ ਦੇ, ਦੂਰ ਜਾ ਵਗ। ਇਹ ਫਕੀਰੀ ਸੱਦ ਦੇ ਕੇ ਪ੍ਰਸ਼ਾਦ ਵਰਤਾਇਆ ਅਤੇ ਵਾਹਿਗੁਰੂ ਜੀ ਦਾ ਕੀਰਤਨ ਕਰਦੇ ਡੇਰੇ ਆ ਗਏ। ਦੇਖਣ ਵਾਲੇ ਦੱਸਦੇ ਹਨ ਕਿ ਜਿਸ ਥਾਂ ਨੇ ਚਿੱਲਾਂ ਉਸ ਵੇਲੇ ਛੱਡੀਆਂ ਸੋ ਟੱਠੀਆਂ, ਮੁੜ ਕੋਈ ਕੜਾੜ ਨਹੀਂ ਡਿੱਗਾ। ਰਾਤ ਸਾਰੇ ਸੌਂ ਰਹੇ, ਜਾਂ ਸਵੇਰੇ ਜਾ ਕੇ ਡਿੱਠਾ ਤਾਂ ਦਰਿਆ ਮੀਲ ਤੋਂ ਵਧੇਰੇ ਦੀ ਵਿੱਥ ਕਰ ਰਿਹਾ ਸੀ। ਹਿੰਦੂ ਮੁਸਲਮਾਨ ਸਿੱਖ ਸਾਰੇ ਹੈਰਾਨ ਅਤੇ ਮਿੱਠੇ ਭੈ ਵਿੱਚ ਆ ਕੇ ਬੇਵੱਸੇ ਕਹਿ ਰਹੇ ਸਨ, ਧੰਨ ਭਾਈ ਰਾਮ ਕਿਸ਼ਨ। ਪਰ ਜੇ ਡੇਰੇ ਜਾ ਕੇ ਦੇਖੋ ਤਾਂ ਕੀ ਨਜ਼ਾਰਾ ਸੀ। ਭਾਈ ਸਾਹਿਬ ਆਪਣੀ ਧੰਨ ਗੁਰੂ ਨਾਨਕ ਦੀ ਧੁਨੀ ਵਿੱਚ ਮਸਤ ਸਨ। ਭਾਈ ਹੀਰਾ ਸਿੰਘ ਜੀ ਆਪ ਦੇ ਤੀਸਰੇ ਥਾਂ ਜੋ ਮਹੰਤ ਹਨ, ਦੱਸਦੇ ਹਨ ਕਿ ਆਪ ਤਦੋਂ ਕਈ ਦਿਨ ਇਸ ਧੰਨ ਗੁਰੂ ਨਾਨਕ ਦੀ ਸਮਾਧੀ ਵਿੱਚ ਮਗਨ ਰਹੇ। ਇਸ ਉੱਪਰਲੇ ਪ੍ਰਸੰਗ ਦੀ ਤਸਦੀਕ ਸੱਚਖੰਡ ਵਾਸੀ ਭਾਈ ਹੀਰਾ ਸਿੰਘ ਜੀ ਰਾਗੀ ਵੀ ਕਰਦੇ ਹੁੰਦੇ ਸਨ। ਭਾਈ ਹੀਰਾ ਸਿੰਘ ਜੀ ਰਾਗੀ ਨੇ ਤਾਂ ਇਹ ਵਾਕਿਆ ਕਈ ਵੇਰ ਕੀਰਤਨਾਂ ਵਿੱਚ ਵੀ ਸੁਣਾਇਆ ਸੀ। ਗੁਰਵਾਕ ਹੈ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਦਾਸ। ਆਪ ਲੱਗਦੇ ਚਾਰੇ ਕੁਦਰਤ ਦੇ ਕੰਮਾਂ ਵਿੱਚ ਦਖਲ ਨਾ ਦਿੰਦੇ, ਕਰਾਮਾਤ ਨੂੰ ਕਹਿਰ ਜਾਣਦੇ ਅਤੇ ਕਦੇ ਆਪਣੀ ਸਤਿਆ ਦਾ ਦਮ ਨਾ ਮਾਰਦੇ। ਸੇਵਾ ਭਾਉ ਭਗਤੀ ਉਪਕਾਰ ਅਤੇ ਨਾਮ ਸਿਮਰਨ ਦਾ ਜੀਵਨ ਹੀ ਆਪਣੇ ਜੀਵਨ ਦਾ ਪ੍ਰਯੋਜਨ ਜਾਣਦੇ ਸੀ। ਪਰ ਅਕਸਮਾਤ ਕਦੇ ਆਪ ਦੇ ਦਿਲ 'ਤੇ ਕੋਈ ਜਗਤ ਪੀੜਾ ਅਸਰ ਕਰ ਜਾਂਦੀ ਤਾਂ ਉਸ ਵੇਲੇ ਕਦੇ ਕੀਰਤਨ ਕਰਦੇ ਹੋਏ ਅਰਦਾਸ ਵਿੱਚ ਚਲੇ ਜਾਂਦੇ, ਫਿਰ ਉਸ ਤੋਂ ਮਗਰੋਂ ਉੱਥੋਂ ਟੁਰ ਜਾਂਦੇ, ਜਾਂ ਕਈ ਦਿਨ ਆਪਣੇ ਧੰਨ ਗੁਰੂ ਨਾਨਕ ਦੀ ਸਮਾਧੀ ਵਿੱਚ ਮਗਨ ਹੋ ਜਾਂਦੇ। ਜਿਨ੍ਹਾਂ ਸੱਜਣਾਂ ਨੇ ਸ੍ਰੀ ਦਰਬਾਰ ਸਾਹਿਬ ਕਦੇ ਆਪ ਦੇ ਯਾਤਰਾ ਕਰਦਿਆਂ ਦਰਸ਼ਨ ਕੀਤੇ ਹਨ, ਉਹਨਾਂ ਨੇ ਡਿੱਠਾ ਹੈ ਕਿ ਪਰਿਕਰਮਾ ਵਿੱਚ ਫੈਂਸੀਆਂ ਦੀ ਮਿੱਠੀ ਮਿੱਠੀ ਚੁਨਕਾਰ ਹੋ ਰਹੀ ਹੈ, 10-20 ਸੱਜਣ ਨਾਲ ਹਨ ਅਤੇ ਧੰਨ ਗੁਰੂ ਨਾਨਕ ਦੀ ਧੁਨੀ ਲੱਗ ਰਹੀ ਹੈ। ਇੱਕ ਹੋਰ ਵਾਰਤਾ, ਇੱਕ ਵਾਰੀ ਆਪ ਉਹਨੇ ਸਾਹਿਬ ਨੂੰ ਗਏ ਤਾਂ ਰਸਤੇ ਵਿੱਚ ਲੀਲਾ ਨਾਮੇ ਗ੍ਰਾਂ ਆਇਆ। ਆਪ ਦਿਨ ਕੱਟਣ ਲਈ ਉੱਥੇ ਠਹਿਰੇ ਅਤੇ ਧਰਮਸਾਲੇ ਡੇਰਾ ਕੀਤਾ। ਸੁਣ ਕੇ ਸੰਗਤਾਂ ਆ ਜੁੜੀਆਂ, ਕੀਰਤਨ ਸ਼ੁਰੂ ਹੋ ਗਿਆ। ਜਦ ਭੋਗ ਪਿਆ ਤਾਂ ਸੰਗਤਾਂ ਨੇ ਕਿਹਾ, ਸੰਤ ਜੀ ਡਾਢੀ ਆਉਣ ਲੱਗ ਰਹੀ ਹੈ, ਮੀਂਹ ਨਹੀਂ ਪਿਆ, ਗਰਮੀ ਕਹਿਰਾਂ ਦੀ ਹੈ, ਮਨੁੱਖ ਤਾਂ ਦੁਖੀ ਹਨ ਹੀ, ਜੀਵ ਜੰਤੂ ਵੀ ਬਹੁ ਦੁਖਾਰੇ ਹਨ, ਸਭ ਪਰਜਾ ਡੋਲ ਖਲੋਤੀ ਅਤੇ ਤਰਾਹ ਤਰਾਹ ਕਰਦੀ ਹੈ, ਸਿਵਾਏ ਸਾਈਂ ਦੇ ਮੇਰ ਦੇ ਕੋਈ ਆਸਰਾ ਨਹੀਂ। ਸੁਣ ਕੇ ਸੰਤਾਂ ਨੇ ਕਿਹਾ, ਮੈਂ ਗੁਰੂ ਕਾ ਟਹਿਲੂਆ ਗਰੀਬ ਕਿਸ ਤਰ੍ਹਾਂ ਮੀਂਹ ਵਸਾ ਸਕਦਾ ਹਾਂ। ਤੁਸੀਂ ਸਾਰੇ ਹਿੰਦੂ ਮੁਸਲਮਾਨ ਰੱਬ ਅੱਗੇ ਅਰਦਾਸਾ ਕਰੋ ਅਤੇ ਦੁਆ ਮੰਗੋ। ਉਹਨਾਂ ਕਿਹਾ, ਜੀ ਅਸੀਂ ਸਭ ਅਰਜ਼ੋਈਆਂ ਕਰਦੇ ਹਾਂ, ਪਰ ਜੀਓ ਜੀ ਜੇ ਆਪ ਵੀ ਕਰਤਾ ਪੁਰਖ ਅੱਗੇ ਅਰਦਾਸਾ ਕਰੋ ਤਾਂ ਸ੍ਰਿਸ਼ਟੀ ਵਸ ਪਵੇ, ਔੜ ਦੂਰ ਹੋਵੇ। ਭਾਈ ਸਾਹਿਬ ਪਰਜਾ ਅਤੇ ਜੀ ਆਨ ਜੰਤੂ ਦੇ ਦੁੱਖ ਸੁਣ ਕੇ ਪਸੀਜ ਪਏ ਅਤੇ ਤਰਸ ਭਰੇ ਦਿਲ ਨਾਲ ਕੋਠੇ 'ਤੇ ਚੜ ਗਏ। ਕਹਿਰ ਦੀ ਧੁੱਪ ਪੈ ਰਹੀ ਸੀ, ਛੱਤ ਸਖਤ ਤਪ ਰਹੀ ਸੀ, ਖੜੋ ਕੇ ਕੀਰਤਨ ਵਿੱਚ ਲੱਗ ਪਏ। ਪੈਰ ਸੜਨ ਦੀ ਪਰਵਾਹ ਨਹੀਂ, ਉੱਤੋਂ ਧੁੱਪ ਨਾਲ ਸਿਰ ਸਰੀਰ ਤਪਣ ਦੀ ਪਰਵਾਹ ਨਹੀਂ। ਜਿਉਂ ਕੀਰਤਨ ਕਰਨ ਲੱਗੇ ਹਨ ਕਿ ਕੀਰਤਨ ਵਿੱਚੋਂ ਮਾਨੋ ਕੀਰਤਨ ਦਾ ਰੂਪ ਹੀ ਹੋ ਗਏ। ਫਿਰ ਉਸੇ ਤੱਤੀ ਥਾਂ 'ਤੇ ਬੈਠ ਗਏ, ਬੈਠੇ ਕੀਰਤਨ ਕਰ ਰਹੇ ਹਨ। ਕਿੰਨਾ ਚਿਰ ਲੰਘ ਗਿਆ ਆਪ ਕੀਰਤਨ ਕਰਦੇ ਰਹੇ, ਪਸੀਨਾ ਚੋਰਿਆ ਹੈ, ਨੈਣ ਬੰਦ ਹਨ, ਵਾਹਿਗੁਰੂ ਦੇ ਜਸ ਅਤੇ ਮਹਿਮਾ ਦੇ ਸ਼ਬਦ ਦੇ ਬਾਅਦ ਸ਼ਬਦ ਗਾਵੇ ਜਾ ਰਹੇ ਹਨ। ਆਪ ਗਾਉਂਦੇ ਰਹੇ, ਸ਼ਬਦਾਂ ਦੀ ਘਨਘੋਰ ਲੱਗ ਰਹੀ ਸੀ ਕਿ ਅਚਾਨਕ ਅਸਮਾਨਾਂ 'ਤੇ ਬੱਦਲਾਂ ਦੀ ਘਨਘੋਰ ਲੱਗ ਪਈ। ਆਪ ਕੀਰਤਨ ਕਰਦੇ ਬੈਠੇ ਹਨ ਕਿ ਮੀਂਹ ਲੈ ਪਿਆ, ਜਲ ਥਲ ਹੋ ਗਿਆ। ਚੰਗਾ ਰਜਵਾਂ ਮੀਂਹ ਪੈ ਕੇ ਜਦ ਬੱਦਲ ਥੰਮੇ ਤਾਂ ਭਾਈ ਜੀ ਦੇ ਨੈਣ ਖੁੱਲ੍ਹੇ, ਗਲਾ ਥੰਮਿਆ ਅਤੇ ਆਪ ਹੇਠਾਂ ਉਤਰੇ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਧੁਨ ਧਰਮਸਾਲ ਵਿੱਚ ਭਰ ਗਈ। ਸੰਗਤ ਨੂੰ ਉਪਦੇਸ਼ ਹੋਇਆ, ਕਿਆ ਉੱਠ ਉੱਠ ਦੇਖੋ ਬਪੜੇ, ਇਸ ਮੇਘੇ ਹੱਥ ਕਿਛ ਨਾ ਹੈ, ਜਿਨ ਇਹ ਮੇਘ ਪਠਾਇਆ ਤਿਸ ਰਾਖੋ ਮਨ ਮਾਹੇ। ਫਿਰ ਆਪ ਨੇ ਧਰਮਸਾਲ ਦੇ ਵਿਹੜੇ ਵਿੱਚ ਖੂਹੇ ਦਾ ਟੱਕ ਲਾ ਕੇ ਆਗਿਆ ਕੀਤੀ ਕਿ ਇਹ ਖੂਹ ਪੁੱਟ ਕੇ ਸਿਰੇ ਚਾੜੋ। ਸੋ ਭਾਈ ਜੀ ਦੇ ਕਰ ਕਮਲਾਂ ਦੀ ਯਾਦਗਾਰ ਹੁਣ ਤੱਕ ਹੈ। ਭਾਈ ਜੀ ਇਹ ਕੰਮ ਕਰਦੇ ਫਿਰ ਉਸ ਪਿੰਡ ਠਹਿਰੇ ਨਹੀਂ, ਵੱਗੋਂ ਵੱਗੀ ਅੱਗੇ ਟੁਰ ਪਏ ਅਤੇ ਕਈ ਦਿਨ ਆਪਣੇ ਰੰਗ ਮਗਨ ਰਹੇ। ਧੰਨ ਗੁਰੂ ਨਾਨਕ, ਆਪ ਦੀ ਸਮਾਧੀ ਸੀ। ਕੋਈ ਅਜਿਹੀ ਗੱਲ ਆਪ ਕਰ ਲੈਂਦੇ ਤਾਂ ਫਿਰ ਕਿੰਨਾ ਕਿੰਨਾ ਚਿਰ ਆਪਣੀ ਸਮਾਧੀ, ਇਸ ਧੁਨ, ਇਸ ਰੰਗ ਵਿੱਚ ਮਗਨ ਹੋ ਜਾਂਦੇ। ਅਗਲੀ ਵਾਰਤਾ ਹੈ ਗਰੀਬਾਂ ਪਰ ਤਰਸ। ਸਾਡੇ ਦੇਸ਼ ਵਿੱਚ ਮਹਾਂਪੁਰਖਾਂ ਦੇ ਹਾਲਾਤ ਲੱਭਣ ਲੱਗਿਆਂ ਉਹਨਾਂ ਦੇ ਉਹ ਕਰਿਸ਼ਮੇ ਜਿਨ੍ਹਾਂ ਵਿੱਚ ਰੰਗ ਕਰਾਮਾਤ ਦਾ ਹੋਵੇ ਉਹ ਤਾਂ ਲੋਕ ਯਾਦ ਰੱਖ ਲੈਂਦੇ ਹਨ, ਪਰ ਉਹਨਾਂ ਦੇ ਗੁਣ, ਸੁਭਾਅ, ਆਚਰਨ, ਉਪਦੇਸ਼, ਸੁੰਦਰ ਕਹਾਣੀਆਂ ਆਦਿਕ ਲੋਕ ਯਾਦ ਨਹੀਂ ਰੱਖਦੇ। ਇਸ ਕਰਕੇ ਉਹਨਾਂ ਦੇ ਪਤੇ ਮਿਲਣੇ ਕਠਿਨ ਹੋ ਜਾਂਦੇ ਹਨ। ਇਸ ਕਰਕੇ ਉਹਨਾਂ ਦੇ ਜੀਵਨਾਂ ਪਰ ਹਰ ਪਹਿਲੂ ਤੋਂ ਸਵਿਸਥਾਰ ਰੋਸ਼ਨੀ ਮਿਲਣੀ ਔਖੀ ਹੋ ਜਾਂਦੀ ਹੈ। ਸੰਤ ਰਾਮ ਕਿਸ਼ਨ ਜੀ ਬਾਬਤ ਜਦ ਇਹ ਟੋਲ ਕਰੀਏ ਤਾਂ ਜੋ ਕੁਛ ਮੁੱਢ ਵਿੱਚ ਦੇ ਆਏ ਹਾਂ ਉਸ ਤੋਂ ਵੱਧ ਇਸ ਪ੍ਰਕਾਰ ਦੇ ਪਤੇ ਚੱਲਦੇ ਹਨ ਕਿ ਆਪ ਨੂੰ ਗਰੀਬਾਂ ਪਰ ਅੱਤ ਦਾ ਤਰਸ ਸੀ। ਉਹ ਤਰਸ ਬਾਜ਼ੇ ਵੇਲੇ ਆਪਣੇ ਹੱਦ ਬੰਨੇ ਵੀ ਲੰਘ ਜਾਂਦਾ ਸੀ ਅਤੇ ਆਪ ਆਪਣੇ ਦਇਆ ਦੇ ਪ੍ਰਕਾਸ਼ ਵਿੱਚ ਅੜ ਵੀ ਖੜੋਂਦੇ ਸਨ। ਇਸ ਪ੍ਰਕਾਰ ਦੇ ਦੋ ਵਾਕੇ ਮਿਲਦੇ ਹਨ। ਪਹਿਲਾ ਹੈ ਗਜੜਾ ਨਾਮੇ ਪਿੰਡ ਦੇ ਇੱਕ ਜ਼ਮੀਂਦਾਰ ਨੇ ਭਾਈ ਮਹਿਤਾਬ ਸਿੰਘ ਜੀ ਦਾ 100 ਰੁਪਇਆ ਦੇਣਾ ਸੀ। ਇਹ ਸਾਹਿਬ ਭਾਈ ਰਤਨ ਸਿੰਘ ਜੀ ਦੇ ਦਾਦਾ ਜੀ ਸਨ। ਆਪ ਸਰਦੇ ਪੁੱਜਦੇ ਵਾਲੇ ਸ਼ਾਹੂਕਾਰ ਸਨ। ਜ਼ਮੀਂਦਾਰ ਕੰਗਾਲ ਹੋ ਗਿਆ ਸੀ ਅਤੇ ਉਸ ਪਾਸ ਕਰਜ਼ਾ ਉਤਾਰਨ ਲਈ ਕੁਛ ਨਹੀਂ ਸੀ। ਨਾਦਾਰੀ ਅਤੇ ਕੰਗਲਤਾਈ ਦੇ ਦੁੱਖ ਨੂੰ ਸਮਝ ਸਕਣਾ ਖਰਾ ਕਠਿਨ ਹੈ। ਜਿਸ ਵੇਲੇ ਪਾਸ ਨਹੀਂ ਹੁੰਦਾ ਅਤੇ ਮੁਸ਼ਕਲਾਂ ਆ ਕੇ ਮੂੰਹ ਪਾੜ ਖੜੋਂਦੀਆਂ ਹਨ ਤਾਂ ਉਸ ਵੇਲੇ ਦੇ ਦੁੱਖ ਨੂੰ ਦੁਖੀਆ ਜਾਂ ਦੁਖੀਆਂ ਦਾ ਦਰਦ ਵੰਡਾਓ ਹੀ ਸਮਝ ਸਕਦਾ ਹੈ। ਇਸ ਗਰੀਬ ਨੇ ਆਪਣੀ ਕਠਿਨਾਈ ਵੇਲੇ ਭਾਈ ਸਾਹਿਬ ਰਾਮ ਕਿਸ਼ਨ ਜੀ ਦੀ ਦਰਦ ਵੰਡਣੀ ਤਬੀਅਤ ਦਾ ਹਾਲ ਸੁਣਿਆ। ਕਿਸੇ ਨੇ ਸਲਾਹ ਦਿੱਤੀ ਕਿ ਉਹਨਾਂ ਪਾਸ ਜਾ ਕੇ ਸਾਰਾ ਹਾਲ ਸੱਚੋ ਸੱਚ ਕਹਿ ਦੇ, ਝੂਠ ਨਾ ਕੋਈ। ਉਹ ਪਸੀਜ ਪਏ ਤਾਂ ਸ਼ਾਹੂਕਾਰ ਤੋਂ ਰਕਮ ਛੁਡਵਾ ਦੇ ਸਨ। ਜੇ ਉਸ ਵੇਲੇ ਡੇਰੇ ਵਿੱਚ ਉਹਨਾਂ ਪਾਸ ਰੁਪਏ ਹੋਏ ਤਾਂ ਆਪਣੇ ਪਾਸੋਂ ਵੀ ਭਰ ਕੇ ਤੇਰਾ ਕੰਮ ਸਾਰ ਦੇ ਸਨ, ਤੂੰ ਉਹਨਾਂ ਪਾਸ ਪੁੱਜ। ਜ਼ਮੀਂਦਾਰ ਉਹਨਾਂ ਦੇ ਚਰਨੀ ਆ ਟੱਠਾ, ਆਪਣੀ ਬੇਬਸੀ ਦੀ ਹਾਲਤ ਦੱਸੀ ਅਤੇ ਬਹੁਤ ਰੋਇਆ। ਭਾਈ ਸਾਹਿਬ ਜੀ ਨੂੰ ਤਸੱਲੀ ਆ ਗਈ ਕਿ ਇਹ ਆਦਮੀ ਝੂਠਾ ਨਹੀਂ, ਸੱਚਮੁੱਚ ਤੰਗ ਹੈ ਅਤੇ ਲੋੜਵੰਦ ਹੈ। ਆਪ ਉਸੇ ਵੇਲੇ ਸਾਰੇ ਕੰਮ ਛੋੜ ਕੇ ਉਸ ਦੇ ਨਾਲ ਤੁਰ ਪਏ। ਗਜੜਾਂ ਜਾ ਪਹੁੰਚੇ। ਜਦ ਪਿੰਡ ਪਹੁੰਚੇ ਤਾਂ ਅੱਗੋਂ ਉਹ ਸ਼ਾਹੂਕਾਰ ਮਿਲਿਆ ਅਤੇ ਉਸਨੇ ਬੇਨਤੀ ਕੀਤੀ ਕਿ ਪ੍ਰਸ਼ਾਦ ਦਾ ਵੇਲਾ ਨੇੜੇ ਹੈ, ਆਪ ਸਾਡੇ ਘਰ ਪ੍ਰਸ਼ਾਦ ਛਕੋ। ਸੰਤਾਂ ਨੇ ਕਿਹਾ, ਪ੍ਰਸ਼ਾਦ ਗੁਰੂ ਕਾ ਹੈ, ਤੇਰੇ ਹੀ ਛਕ ਲੈਂਦੇ ਹਾਂ, ਪਰ ਜਿਸ ਕੰਮ ਅਸੀਂ ਆਏ ਹਾਂ ਪਹਿਲੋਂ ਉਹ ਕਰ ਦੇ। ਸ਼ਾਹੂਕਾਰ ਨੇ ਕਿਹਾ, ਹੁਕਮ ਕਰੋ। ਤਾਂ ਆਪ ਨੇ ਉਸ ਦੁਖੀਏ ਦੀ ਸਿਫਾਰਿਸ਼ ਕੀਤੀ। ਸ਼ਾਹੂਕਾਰ ਨੇ ਕਿਹਾ, ਮਹਾਰਾਜ ਜੀ, ਆਪ ਦਾ ਹੁਕਮ ਸਿਰ ਮੱਥੇ 'ਤੇ ਹੈ, ਪਰ ਮੇਰਾ ਖਿੱਤਾ ਹੀ ਇਹੋ ਹੈ, ਜੇ ਮੈਂ ਮੂਲ ਵਿਆਜ ਸਭੋ ਕੁਛ ਛੱਡ ਦਿਆਂ ਤਾਂ ਫਿਰ ਮੇਰਾ ਰੁਜ਼ਗਾਰ ਕਿਵੇਂ ਤੁਰੇ। ਆਪ ਤੁਰ ਕੇ ਆਇਓ ਅਤੇ ਜ਼ਮੀਂਦਾਰ ਇਸ ਵੇਲੇ ਤੰਗ ਹੈ ਤਾਂ ਮੈਂ 25 ਛੱਡ ਦਿੰਦਾ ਹਾਂ। ਸੰਤਾਂ ਨੇ ਕਿਹਾ, ਤੇਰਾ ਕਹਿਣਾ ਠੀਕ ਹੈ, ਪਰ ਸਦਾ ਸਾਰੇ ਵਣਜ ਇੱਕੋ ਜਿਹੇ ਨਹੀਂ ਆਉਂਦੇ। ਇਸ ਦੀ ਹਾਲਤ ਬਹੁਤ ਬੁਰੀ ਹੈ, ਤੂੰ ਸਾਰਾ ਛੋੜ ਦੇ। ਇਸ ਪਰ ਬਹੁਤ ਚਿਰ ਗੱਲਬਾਤ ਆਉਂਦੀ ਰਹੀ। ਉੱਧਰ ਪ੍ਰਸ਼ਾਦ ਤਿਆਰ ਹੋਇਆ, ਪ੍ਰਸ਼ਾਦ ਦੇ ਸੁਨੇਹੇ ਆਉਣ ਲੱਗੇ। ਸੰਤ ਇਸ ਵੇਲੇ ਧਰਮਸਾਲੇ ਬੈਠੇ ਗੱਲਬਾਤ ਕਰ ਰਹੇ ਸਨ। ਹੋਰ ਪ੍ਰੇਮੀ ਵੀ ਪ੍ਰਸ਼ਾਦ ਲਈ ਆ ਪਹੁੰਚੇ, ਪਰ ਸੰਤਾਂ ਨੇ ਕਿਹਾ, ਭਾਈ ਇਸ ਭੁੱਖੇ ਦੀ ਭੁੱਖ ਦੂਰ ਹੋਈ ਤਾਂ ਪ੍ਰਸ਼ਾਦ ਇਸ ਦਾਤੇ ਦਾ ਛਕਾਂਗੇ। ਇਸ ਪਰ ਸ਼ਾਹੂਕਾਰ ਨੇ ਨਿਮਰਤਾ ਨਾਲ ਅੱਧ ਛੱਡ ਦੇਣ ਦੀ ਬਿਨੈ ਕੀਤੀ, ਪਰ ਸੰਤਾਂ ਨੇ ਸਾਰਾ ਛੁਡਾਉਣ 'ਤੇ ਜ਼ੋਰ ਦਿੱਤਾ। ਜਦ ਡਿੱਠਾ ਕਿ ਦੁਖੀਏ ਦਾ ਸਾਰਾ ਦੁੱਖ ਨਿਵਰਤ ਨਹੀਂ ਹੁੰਦਾ ਤਾਂ ਭਾਈ ਸਾਹਿਬ ਉੱਠ ਕੇ ਟੁਰ ਆਏ। 6 ਕੋ ਪੈਂਡਾ ਗਏ ਸਨ ਅਤੇ 6 ਕੋ ਫਿਰ ਪੈਦਲ ਟੁਰ ਕੇ ਭੁੱਖੇ ਹੀ ਵਾਪਸ ਆ ਗਏ। ਸੰਤਾਂ ਦੇ ਚਲੇ ਆਉਣ ਮਗਰੋਂ ਭਾਈ ਮਹਿਤਾਬ ਸਿੰਘ ਜੀ ਦੇ ਘਰ ਪਰਿਵਾਰ ਵਿੱਚ ਬੜਾ ਫਿਕਰ ਹੋ ਗਿਆ ਕਿ ਐਸੇ ਨਾਮ ਰਸੀਏ ਸੰਤ ਸਾਡੇ ਘਰੋਂ ਭੁੱਖੇ ਚਲੇ ਗਏ। ਪਰਿਵਾਰ ਨੇ ਵੀ ਪ੍ਰਸ਼ਾਦ ਨਹੀਂ ਛਕਿਆ ਸੀ। ਅੰਤ ਬਿਰਧ ਮਾਤਾ ਜੀ ਦੇ ਮਸ਼ਵਰੇ ਨਾਲ ਇਹੋ ਗੱਲ ਠਹਿਰੀ ਕਿ ਮਾਇਆ ਦੇ ਮਗਰ ਨਹੀਂ ਲੱਗਣਾ ਅਤੇ ਸੰਤਾਂ ਨੂੰ ਅਪ੍ਰਸੰਨ ਨਹੀਂ ਕਰਨਾ। ਅਗਲੇ ਦਿਨ ਸਵੇਰੇ ਹੀ ਭਾਈ ਮਹਿਤਾਬ ਸਿੰਘ ਜੀ ਸੰਤਾਂ ਦੇ ਚਰਨਾਂ ਵਿੱਚ ਆ ਹਾਜ਼ਰ ਹੋਏ ਅਤੇ ਬਿਨੈ ਕੀਤੀ, ਮਹਾਰਾਜ ਜੀ ਆਪ ਦਾ ਹੁਕਮ ਸਿਰ ਮੱਥੇ 'ਤੇ ਹੈ, ਸਾਰੇ ਰੁਪਏ ਦਾਸ ਛੋੜਦਾ ਹੈ, ਪਰ ਆਪ ਕਿਰਪਾ ਕਰਕੇ ਇੱਕੇਰਾਂ ਫਿਰ ਪਿੰਡ ਚਲੋ ਅਤੇ ਚੌਂਕੇ ਬਹਿ ਕੇ ਪ੍ਰਸ਼ਾਦ ਛਕੋ ਅਤੇ ਘਰ ਪਵਿੱਤਰ ਕਰੋ। ਆਪ ਹੱਸ ਪਏ ਅਤੇ ਕਹਿਣ ਲੱਗੇ, ਸ਼ਾਬਾਸ਼ ਭਾਈ, ਜੋ ਕਿਸੇ ਦੀ ਲੋੜ ਪਰ ਪਸੀਜਦਾ ਹੈ ਸਾਈਂ ਉਸਦੀਆਂ ਲੋੜਾਂ 'ਤੇ ਪਸੀਜਦਾ ਹੈ, ਤੂੰ ਭਲਾ ਕੀਤਾ ਹੈ। ਪਰ ਬਈ ਸਾਡਾ ਬਿਲਾਸ ਹੁਣ ਇਹ ਹੈ ਕਿ ਤੂੰ ਕੱਲ੍ਹ ਬਚਨ ਨਹੀਂ ਮੰਨਿਆ, ਅੱਜ ਉਸ ਗਰੀਬ ਨੂੰ ਅਸੀਂ ਨਾਲ ਲੈ ਕੇ ਚੱਲਦੇ ਹਾਂ, ਉਸਨੂੰ ਵੀ ਪ੍ਰਸ਼ਾਦਾ ਛਕਾ, ਸਾਨੂੰ ਵੀ ਛਕਾ ਅਤੇ 5 ਰੁਪਏ ਉਸਨੂੰ ਹੋਰ ਦੱਖਣਾ ਦੇ ਵੀ ਦੇ, ਸਾਡੀ ਪੂਰਨ ਪ੍ਰਸੰਨਤਾ ਤਾਂ ਇਉਂ ਹੁੰਦੀ ਹੈ। ਭਾਈ ਮਹਿਤਾਬ ਸਿੰਘ ਨੇ ਆਪ ਦਾ ਫਰਮਾਨ ਦਿਲੋਂ ਪ੍ਰਵਾਨ ਕੀਤਾ ਅਤੇ ਸੰਤਾਂ ਦੀ ਪੂਰੀ ਖੁਸ਼ੀ ਪ੍ਰਾਪਤ ਕੀਤੀ। ਉਸ ਦੁਖੀਏ ਦੀ ਪੀੜਾ ਹਰੀ ਗਈ ਅਤੇ ਆਪ ਨੇ ਸ਼ਾਹੂਕਾਰ ਦੇ ਘਰ ਪ੍ਰਸ਼ਾਦ ਛਕਿਆ ਅਤੇ ਉੱਤਮ ਉਪਦੇਸ਼ ਵੀ ਦਿੱਤਾ ਕਿ ਭਾਈ ਦਿਲ ਦੇ ਕਰੜੇ ਨਹੀਂ ਹੋਣ, ਦਇਆ ਕਰਨੀ ਧਰਮ ਦਾ ਅੰਗ ਅਤੇ ਸਿੱਖੀ ਦਾ ਨੇਮ ਹੈ, ਤੇਰੇ ਉੱਤੇ ਗੁਰੂ ਬਾਬੇ ਜੀ ਦੀ ਮਿਹਰ ਹੋਵੇਗੀ ਅਤੇ ਤੋਟਾ ਨਹੀਂ ਰਹੇਗਾ। ਹੁਣ ਤੱਕ ਉਹਨਾਂ ਦਾ ਘਰਾਣਾ ਨਾਮ ਬਾਣੀ ਦਾ ਪ੍ਰੇਮੀ ਅਤੇ ਚੜ੍ਹਦੀ ਕਲਾ ਵਿੱਚ ਹੈ। ਦੂਸਰੀ ਘਟਨਾ, ਭਾਈ ਮਹਿਤਾਬ ਸਿੰਘ ਜੀ ਦੀ ਵਾਰਤਾ ਵਿੱਚ ਆਪ ਦੇ ਚਿੱਤ ਦੀ ਨਰਮੀ ਅਤੇ ਦੁਖੀਆਂ ਨਾਲ ਹਮਦਰਦੀ ਦਾ ਡੂੰਘਾਣ ਵਿਦਿਤ ਹੁੰਦਾ ਹੈ ਅਤੇ ਇਹ ਗੱਲ ਵੀ ਸਹੀ ਹੁੰਦੀ ਹੈ ਕਿ ਸੱਤਿਆ ਦਾ ਹੱਠ ਵੀ ਚੋਖਾ ਰੱਖਦੇ ਸਨ। ਠੀਕ ਇਹੋ ਜਿਹਾ ਇੱਕ ਹੋਰ ਵਾਕਿਆ ਇਸੇ ਪਿੰਡ ਵਿੱਚ ਹੋਇਆ। ਇਹ ਉੱਪਰਲੀ ਵਾਰਤਾ ਸੁਣ ਕੇ ਇੱਕ ਹੋਰ ਗਰੀਬ ਆਪ ਪਾਸ ਆ ਪੁੱਜਾ। ਇੱਕ ਹੋਰ ਬਾਲ ਬੱਚੜਦਾਰ ਨੇ ਭਾਈ ਮਿਹਰ ਸਿੰਘ ਦਾ ਕੁਛ ਦੇਣਾ ਸੀ, ਉਸਨੂੰ ਨੋਟਿਸ ਪੁੱਜਾ ਕਿ ਰਕਮ ਭਰੋ। ਉਹ ਘਬਰਾ ਕੇ ਅਤੇ ਉੱਪਰਲੀ ਗੱਲ ਦਾ ਜਾਣੂ ਹੋਣ ਕਰਕੇ, ਜਿਸ ਨੂੰ ਕਿ ਅਜੇ ਥੋੜ੍ਹੇ ਹੀ ਦਿਨ ਹੋਏ ਸਨ, ਸੰਤਾਂ ਪਾਸ ਆ ਗਿਆ ਅਤੇ ਆਖਣ ਲੱਗਾ ਕਿ ਜੀ ਮੇਰਾ ਨਿੱਕਾ ਨਿੱਕਾ ਜੀਆ ਜੰਤ ਹੈ ਅਤੇ ਮੇਰੇ ਅਤੇ ਨਾਲਿਸ਼ ਹੋਣ ਲੱਗੀ ਹੈ, ਮੈਨੂੰ ਛੁਡਾਓ। ਭਾਈ ਜੀ ਨੇ ਉਸਨੂੰ ਧੀਰਜ ਦੇ ਕੇ ਟੋਰਿਆ ਅਤੇ ਆਪ ਸ਼ਾਹੂਕਾਰ ਨੂੰ ਮਿਲੇ। ਉਸਨੇ ਕਿਹਾ ਕਿ ਮਹਾਰਾਜ, ਇਸ ਤਰ੍ਹਾਂ ਛੋੜਦੇ ਅਸੀਂ ਕਿੰਝ ਕਰਾਂਗੇ? ਸੰਤਾਂ ਨੇ ਕਿਹਾ, ਬਚਨ ਮੰਨ ਲੈ, ਤੇਰਾ ਭਲਾ ਹੋਵੇਗਾ, ਅਰਦਾਸ ਕਰਾਂਗੇ, ਗੁਰੂ ਤੇਰੇ 'ਤੇ ਮਿਹਰ ਕਰੇਗਾ। ਪਰ ਇਸ ਸੱਜਣ ਨੇ ਬਚਨ ਨਾ ਮੰਨਿਆ। ਹੋਰ ਵੀ ਕੋਈ ਉਪਰਾਲਾ ਉਸ ਵੇਲੇ ਗਰੀਬ ਦੀ ਮਦਦ ਦਾ ਨਹੀਂ ਸੀ ਤਾਂ ਸੰਤ ਉਸਨੂੰ ਕਹਿਣ ਲੱਗੇ, ਭਾਈ ਕਿਰਤ ਕਰ, ਕਮਾ, ਥੋੜ੍ਹਾ ਖਾ, ਬਚਾ ਅਤੇ ਕਰਜ਼ਾ ਲਾ। ਲਹਿਣੇਦਾਰ ਪਿਆਰਾ ਤਾਂ ਮਾਇਆ ਦੇ ਮੋਹ ਵਿੱਚ ਅਜੇ ਛੁੱਟਦਾ ਨਹੀਂ, ਤੂੰ ਕਿਰਤ ਕਰ ਅਤੇ ਭਜਨ ਕਰ। ਕੁਦਰਤ ਐਸੀ ਹੋਈ ਕਿ ਉਹ ਸ਼ਾਹੂਕਾਰ ਨਾਲਿਸ਼ ਕਰਨ ਤੋਂ ਪਹਿਲੇ ਚਲਾਣਾ ਕਰ ਗਿਆ ਅਤੇ ਉਹਨਾਂ ਦਿਨਾਂ ਵਿੱਚ ਮਿਆਦ ਗੁਜ਼ਰ ਗਈ। ਕਰਜ਼ਾਈ ਨੂੰ ਕਾਰ ਵਿਹਾਰ ਵਿੱਚ ਲਾਭ ਹੋਇਆ। ਸੰਤਾਂ ਨੇ ਕਰਜ਼ੇ ਦੀ ਰਕਮ ਸ਼ਾਹੂਕਾਰ ਦੇ ਘਰ ਪੁਜਵਾ ਦਿੱਤੀ। ਇਹ ਵਾਕਿਆ ਹੋਰ ਲੋਕਾਂ ਨੂੰ ਅੱਖੀ ਡਿੱਠਾ ਯਾਦ ਹੈ, ਜਿਸ ਤੋਂ ਉਹਨਾਂ ਦੇ ਗੁਰੂ ਨਾਨਕ ਦੇਵ ਜੀ ਨਾਲ ਪ੍ਰੀਤ ਦਾ ਅੰਦਾਜ਼ਾ ਹੁੰਦਾ ਹੈ ਅਤੇ ਉਹਨਾਂ ਦੇ ਉੱਚੇ ਵਲਵਲੇ ਕਿਸ ਨਾਜ਼ੁਕ ਹਾਲਤ ਤੱਕ ਅਪੜ ਜਾਂਦੇ ਸੀ, ਇਸ ਦਾ ਥਹੁ ਪੈਂਦਾ ਹੈ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅਸੀਂ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।